ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਦਾ ਪ੍ਰੋਗਰਾਮ ਸਬਕ ਨੰਬਰ 9 ਦਾ ਹਿੱਸਾ ਨੰਬਰ 2 ਏ, ਜਿਹਦਾ ਉਨਵਾਨ ਏ ਖੂਬਸੂਰਤ ਵਾਅਦਾ। ਤੀਸਰੀ ਗੱਲ ਜਿਹੜੀ ਖੁਦਾ ਪਾਕ ਨੇ ਸ਼ੈਤਾਨ ਨੂੰ ਆਖੀ, ਜੋ ਸਭ ਵਿੱਚ ਸਮਾਇਆ ਹੋਇਆ ਸੀ, ਕਿ ਉਹ ਨਿਜਾਤ ਦਹਿੰਦਾ ਤੇਰੇ ਸ਼ੈਤਾਨ ਦੇ ਸਿਰ ਨੂੰ ਕੁਚਲੇਗਾ। ਸ਼ੈਤਾਨ ਵਾਸਤੇ ਤੇ ਉਹ ਖਬਰ ਬੜੀ ਭੈੜੀ ਤੇ ਤਕਲੀਫ ਵਾਲੀ ਸੀ, ਲੇਕਿਨ ਜੋ ਸ਼ੈਤਾਨ ਦੇ ਇਖਤਿਆਰ 'ਚ ਸੀ, ਗੁਨਾਹ ਤੋਂ ਤੇ ਦੋਜ਼ਖ ਦੀ ਅੱਗ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ, ਉਹਨਾਂ ਲਈ ਇਹ ਖੁਸ਼ਖਬਰੀ ਸੀ। ਹੁਣ ਖੁਦਾ ਪਾਕ ਨੇ ਐਲਾਨ ਕਰ ਦਿੱਤਾ ਕਿ ਨਿਜਾਤ ਦਹਿੰਦਾ ਆਖਿਰਕਾਰ ਸ਼ੈਤਾਨ ਤੇ ਫਤਿਹ ਪਾਵੇਗਾ ਤੇ ਆਦਮ ਦੀ ਨਸਲ ਨੂੰ, ਜਿਹੜੀ ਗੁਨਾਹ ਦੀ ਗੁਲਾਮ ਬਣੀ ਹੋਈ ਏ, ਆਜ਼ਾਦੀ ਦਿਲਾਏਗਾ। ਆਖਿਰ ਵਿੱਚ ਖੁਦਾ ਕਰੀਮ ਨੇ ਐਲਾਨ ਕਰ ਦਿੱਤਾ ਕਿ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹੋਣਗੇ, ਸ਼ੈਤਾਨ ਦੇ ਲੋਕ ਤੇ ਖੁਦਾ ਦੇ ਲੋਕ। ਸ਼ੈਤਾਨ ਦੇ ਲੋਕ ਉਹ ਨੇ ਜਿਹੜੇ ਖੁਦਾ ਤਾਲਾ ਦਾ ਕਲਾਮ ਨਹੀਂ ਮੰਨਦੇ। ਖੁਦਾ ਦੇ ਲੋਕ ਉਹ ਨੇ ਜਿਹੜੇ ਖੁਦਾ ਦੇ ਕਲਾਮ ਤੇ ਈਮਾਨ ਲਿਆਂਦੇ ਤੇ ਉਹਨੂੰ ਕਬੂਲ ਕਰਦੇ ਨੇ। ਯੋਹੰਨਾ ਬਾਬ 1 ਆਇਤ 9 ਤੋਂ 13 ਤੱਕ। ਜਿਸ ਰੋਜ਼ ਆਦਮ ਤੇ ਹਵਾ ਨੇ ਗੁਨਾਹ ਕੀਤਾ, ਉਸੇ ਰੋਜ਼ ਤੋਂ ਖੁਦਾ ਕਰੀਮ ਨੇ ਨਿਜਾਤ ਦਹਿੰਦਾ ਦੇ ਹੈਰਤ ਅੰਗੇਜ਼ ਮਨਸੂਬੇ ਦੀ ਪੇਸ਼ਨਗੋਈ ਕਰਨਾ ਸ਼ੁਰੂ ਕਰ ਦਿੱਤੀ। ਆਇੰਦਾ ਪ੍ਰੋਗਰਾਮਾਂ ਵਿੱਚ ਅਸੀਂ ਆਹਿਸਤਾ ਆਹਿਸਤਾ ਵੇਖਾਂਗੇ ਕਿ ਖੁਦਾ ਤਾਲਾ ਦੇ ਸਾਰੇ ਨਬੀਆਂ ਨੇ ਕਿਸ ਤਰ੍ਹਾਂ ਮੌਦਾ ਨਿਜਾਤ ਦਹਿੰਦੇ ਦੀ ਆਮਦ ਦੀ ਮੁਨਾਦੀ ਕੀਤੀ, ਜਿਹੜੇ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਿਜਾਤ ਦੇਗਾ ਤੇ ਸ਼ੈਤਾਨ ਦੇ ਚੁੰਗਲ ਤੋਂ ਰਿਹਾਈ ਬਖਸ਼ੇਗਾ। ਹੁਣ ਤੱਕ ਅਸਾਂ ਜੋ ਕੁਝ ਸਿੱਖਿਆ, ਜੇ ਤੁਹਾਡੀ ਸਮਝ ਵਿੱਚ ਨਹੀਂ ਆਇਆ ਤੇ ਫਿਰ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਵੇਂ ਜਿਵੇਂ ਅਸੀਂ ਤਾਰੀਖ ਦਾ ਮੁਤਾਲਿਆ ਕਰਦੇ ਜਾਵਾਂਗੇ, ਅਸੀਂ ਇਹਨਾਂ ਗੱਲਾਂ ਦੀ ਸਮਝ ਰੱਖਣਾ ਸ਼ੁਰੂ ਕਰ ਦਾਂਗੇ। ਕੀ ਤੁਸੀਂ ਖੁਦਾ ਦੇ ਕਲਾਮ ਦੇ ਕੂਏ ਦੇ ਪਾਣੀ ਦੇ ਮੁੰਤਜ਼ਰ ਹੋ? ਬਹੁਤ ਖੂਬ, ਖੁਦਾ ਤਾਲਾ ਦਾ ਫਰਮਾਨ ਏ ਤੇ ਉਹਨੂੰ ਐਸਾ ਲੱਭੋ ਜਿਵੇਂ ਚਾਂਦੀ ਨੂੰ, ਤੇ ਉਸਦੀ ਐਸੀ ਤਲਾਸ਼ ਕਰੋ ਜਿਵੇਂ ਪੋਸ਼ੀਦਾ ਖਜ਼ਾਨਿਆਂ ਨੂੰ, ਤੇ ਤੁਸੀਂ ਖੁਦਾਵੰਦ ਦੇ ਖੌਫ ਨੂੰ ਸਮਝੋਗੇ ਤੇ ਖੁਦਾ ਦੀ ਮਾਰਫਤ ਨੂੰ ਹਾਸਲ ਕਰੋਗੇ। ਇਮਸਾਲ ਬਾਬ 2 ਆਇਤ ਨੰਬਰ 54। ਆਓ ਅਸੀਂ ਤੁਰੈਤ ਦੀ ਪਹਿਲੀ ਕਿਤਾਬ ਦੇ ਤੀਜੇ ਬਾਬ ਨੂੰ ਬੰਦ ਕਰਨੇ ਆ। ਕਲਾਮੇ ਖੁਦਾ ਫਰਮਾਂਦਾ ਹੈ ਤੇ ਖੁਦਾਵੰਦ ਖੁਦਾ ਨੇ ਆਦਮ ਤੇ ਉਹਦੀ ਬੀਵੀ ਦੇ ਵਾਸਤੇ ਚਮੜੇ ਦੇ ਕੁਰਤੇ ਬਣਾ ਕੇ ਉਹਨਾਂ ਨੂੰ ਪੁਆਏ ਤੇ ਖੁਦਾਵੰਦ ਖੁਦਾ ਨੇ ਆਖਿਆ, ਵੇਖੋ ਇਨਸਾਨ ਨੇਕੋਬਦ ਦੀ ਪਹਿਚਾਣ ਵਿੱਚ ਹੁਣ ਸਾਡੇ ਵਿੱਚੋਂ ਇੱਕ ਦੀ ਮਾਨੀ ਦੇ ਗਿਆ। ਹੁਣ ਕਿਧਰੇ ਇੰਜ ਨਾ ਹੋਵੇ ਕਿ ਉਹ ਆਪਣਾ ਹੱਥ ਵਧਾਵੇ ਤੇ ਹਯਾਤ ਦੇ ਦਰਖਤ ਚੋਂ ਵੀ ਕੁਝ ਲੈ ਕੇ ਖਾਵੇ ਤੇ ਹਮੇਸ਼ਾ ਜੀਂਦਾ ਰਹੇ। ਇਸ ਲਈ ਖੁਦਾਵੰਦ ਖੁਦਾ ਨੇ ਉਸ ਨੂੰ ਬਾਗੇ ਅਦਨ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਕਿ ਉਹ ਇਸ ਜ਼ਮੀਨ ਤੇ ਜਿਸ ਵਿੱਚ ਉਹ ਨੂੰ ਲੈ ਗਿਆ ਸੀ ਖੇਤੀ ਕਰੇ। ਚੁਨਾਚੇ ਉਹਨੇ ਆਦਮ ਨੂੰ ਕੱਢ ਦਿੱਤਾ ਤੇ ਬਾਗੇ ਅਦਨ ਦੀ ਮਸ਼ਰਕ ਵੱਲੋਂ ਕਰੋਬੀਆਂ ਨੂੰ ਚੌਗਿਰਦ ਘੁੰਮਣ ਵਾਲੀ ਸ਼ੋਲਾਜ਼ਨ ਤਲਵਾਰ ਨੂੰ ਰੱਖ ਦਿੱਤਾ, ਉਹ ਜ਼ਿੰਦਗੀ ਦੇ ਦਰਖਤ ਦੀ ਰਾਹ ਦੀ ਹਿਫਾਜ਼ਤ ਕਰਨ। ਪੈਦਾਇਸ਼ ਬਾਬ 3 ਆਇਤ 21 ਤੋਂ 24 ਤੱਕ। ਇੱਥੇ ਤੀਜਾ ਬਾਬ ਖਤਮ ਹੁੰਦਾ ਹੈ। ਇਸ ਤੋਂ ਪਹਿਲੇ ਕਿ ਅਸੀਂ ਅੱਜ ਦੇ ਪ੍ਰੋਗਰਾਮ ਦਾ ਖੁਲਾਸਾ ਬਿਆਨ ਕਰੀਏ, ਆਓ ਇਹਨਾਂ ਆਯਾਤ ਦੀ ਰੋਸ਼ਨੀ ਵਿੱਚ ਚੰਦ ਅਹਿਮ ਸੱਚਾਈਆਂ ਤੇ ਗੌਰ ਕਰੀਏ। ਕਲਾਮੇ ਖੁਦਾ ਦਾ ਬਿਆਨ ਏ ਕਿ ਤੇ ਖੁਦਾਵੰਦ ਖੁਦਾ ਨੇ ਆਦਮ ਤੇ ਉਹਦੀ ਬੀਵੀ ਦੇ ਵਾਸਤੇ ਚਮੜੇ ਦੇ ਕੁਰਤੇ ਬਣਾ ਕੇ ਉਹਨਾਂ ਨੂੰ ਪੁਆਏ। ਕੀ ਤੁਹਾਨੂੰ ਮਾਲੂਮ ਏ ਕਿ ਨੇਕੋਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਖਾਣ ਤੋਂ ਬਾਅਦ ਆਦਮ ਤੇ ਹਵਾ ਨੇ ਕੀ ਕੀਤਾ ਸੀ? ਉਹਨਾਂ ਨੇ ਇੰਜੀਰ ਦੇ ਪੱਤਿਆਂ ਦੇ ਨਾਲ ਲੁੰਗੀਆਂ ਬਣਾ ਕੇ ਤੇ ਉਹ ਪਾਈਆਂ ਸਨ ਤਾਂ ਕਿ ਉਹ ਖੁਦਾਏ ਪਾਕ ਦੇ ਸਾਹਮਣੇ ਆਪਣੀ ਸ਼ਰਮਿੰਦਗੀ ਨੂੰ ਟਾਂਪ ਲੈਣ। ਉਹਨਾਂ ਨੇ ਪੱਤੀਆਂ ਨੂੰ ਸੀ ਕੇ ਜਿਹੜੇ ਕੱਪੜੇ ਬਣਾਏ ਸਨ ਕਿ ਖੁਦਾ ਨੇ ਉਹਨਾਂ ਨੂੰ ਕਬੂਲ ਕੀਤਾ? ਨਹੀਂ, ਬਿਲਕੁਲ ਨਹੀਂ। ਉਹਨਾਂ ਨੇ ਆਪਣੇ ਲਈ ਜਿਹੜੇ ਕੱਪੜੇ ਬਣਾਏ ਸਨ ਖੁਦਾ ਨੇ ਉਹਨੂੰ ਕਬੂਲ ਨਹੀਂ ਕੀਤਾ, ਕਿਉਂਕਿ ਖੁਦਾ ਆਦਮ ਤੇ ਹਵਾ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਉਹ ਕਾਮਿਲ ਏ ਤੋ ਇਨਸਾਨ ਦੇ ਨਾਕਸ ਕੰਮਾਂ ਨੂੰ ਪਸੰਦ ਨਹੀਂ ਕਰਦਾ। ਉਸ ਦੀ ਬਾਬਤ ਖੁਦਾ ਦਾ ਕਲਾਮ ਬਿਆਨ ਕਰਦਾ ਤੇ ਅਸੀਂ ਤੇ ਸਾਰਿਆਂ ਦੇ ਸਾਰੇ ਇੰਜੀਆਂ ਜਿਵੇਂ ਨਾਪਾਕ ਚੀਜ਼ ਤੇ ਸਾਡੀ ਸਾਰੀ ਰਾਸਤਬਾਜ਼ੀ ਨਪਾਕ ਲਿਬਾਸ ਦੀ ਮਾਨੀ ਦੇ। ਯਸਾਇਆ ਬਾਬ 64 ਆਇਤ 6। ਖੁਦਾ ਦੀ ਨਜ਼ਰ ਵਿੱਚ ਇਨਸਾਨ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਜੋ ਵੀ ਕਰਦਾ ਉਹ ਫਜ਼ੂਲ ਏ। ਤੇ ਫਿਰ ਖੁਦਾਵੰਦ ਖੁਦਾ ਨੇ ਇਨਸਾਨ ਲਈ ਕੁਝ ਕੀਤਾ। ਖੁਦਾ ਤਾਲਾ ਨੇ ਕੁਝ ਜਾਨਵਰ ਹਲਾਕ ਕੀਤੇ, ਉਹਨਾਂ ਦਾ ਚਮੜਾ ਉਤਾਰਿਆ ਤੇ ਆਦਮ ਤੇ ਹਵਾ ਵਾਸਤੇ ਚਮੜੇ ਦੇ ਕੁਰਤੇ ਬਣਾਏ। ਹਾਂ, ਖੁਦਾ ਪਾਕ ਨੇ ਪਹਿਲੇ ਜਾਨਵਰ ਨੂੰ ਕੁਰਬਾਨ ਕੀਤਾ। ਆਦਮ ਤੇ ਹਵਾ ਵਾਸਤੇ ਇਹ ਮੰਜ਼ਰ ਕੈਸਾ ਕਾਬਲੇ ਅਫਸੋਸ ਹੋਵੇਗਾ ਕਿ ਉਹਨਾਂ ਨੇ ਪਹਿਲੀ ਵਾਰ ਜਾਨਵਰਾਂ ਦਾ ਬਹਿੰਦਾ ਹੋਇਆ ਖੂਨ ਵੇਖਿਆ ਹੋਵੇਗਾ ਜਿਹਨੂੰ ਖੁਦਾ ਤਾਲਾ ਨੇ ਉਹਨਾਂ ਦੀ ਖਾਤਿਰ ਜ਼ਬਾ ਕੀਤਾ। ਜਾਨਵਰਾਂ ਦਾ ਖੂਨ ਬਹਾਨ ਤੋਂ ਖੁਦਾ ਤਾਲਾ ਆਦਮ ਤੇ ਹਵਾ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਰੋਮੀਓ ਬਾਬ 6 ਆਇਤ ਨੰਬਰ 23। ਤੇ ਇਹ ਵੀ ਕਿ ਖੁਦਾ ਤਾਲਾ ਆਦਮ ਤੇ ਹਵਾ ਨੂੰ ਜੋ ਕੁਝ ਸਿਖਾਉਣਾ ਚਾਹੁੰਦਾ ਸੀ ਉਹ ਇੰਜੀ ਮੁਮਕਿਨ ਸੀ। ਤੇ ਨਾਲ ਇਹ ਵੀ ਕਿ ਬਗੈਰ ਖੂਨ ਬਹਾਏ ਗੁਨਾਹਾਂ ਦੀ ਮੁਆਫ਼ੀ ਨਹੀਂ। ਇਬਰਾਨੀਓ ਬਾਬ 9 ਆਇਤ 22। ਅੱਜ ਅਸੀਂ ਇਸ ਗੱਲ ਨੂੰ ਮਜ਼ੀਦ ਵਾਜ਼ੇ ਨਹੀਂ ਕਰ ਸਕਾਂਗੇ ਸਿਵਾਏ ਇਹ ਕਹਿਣ ਤੋਂ ਕਿ ਗੁਨਾਹਾਂ ਦੀ ਮੁਆਫ਼ੀ ਦਾ ਪਹਿਲਾ ਕਾਨੂੰਨ ਇਹ ਦੱਸਦਾ ਕਿ ਬਗੈਰ ਖੂਨ ਬਹਾਏ ਗੁਨਾਹਾਂ ਦੀ ਮੁਆਫ਼ੀ ਨਹੀਂ। ਗੁਨਾਹ ਦੀ ਕੀਮਤ ਹਰ ਕੀਮਤ 'ਤੇ ਅਦਾ ਕਰਨੀ ਹੀ ਪਏਗੀ। ਗੁਨਾਹਗਾਰ ਦੇ ਗੁਨਾਹਾਂ ਦੀ ਮੁਆਫ਼ੀ ਲਈ ਲਾਜ਼ਮ ਏ ਕਿ ਪਾਕ ਤੇ ਬੇਐਬ ਕੁਰਬਾਨੀ ਚੜ੍ਹਾਈ ਜਾਏ। ਤੇ ਇਹੋ ਹੀ ਵਾਹਿਦ ਤਰੀਕਾ ਹੈ ਜਿਸ ਦੇ ਮੁਤਾਬਿਕ ਖੁਦਾ ਆਪਣੇ ਲੋਕਾਂ ਦੇ ਗੁਨਾਹਾਂ ਨੂੰ ਮੁਆਫ਼ ਕਰੇਗਾ ਤੇ ਇਹਦੀ ਰਾਸਤਬਾਜ਼ੀ ਨੂੰ ਕੋਈ ਵੀ ਆਂਚ ਨਾ ਆਏਗੀ। ਵੋਲਫ ਦੇ ਮੁਤਾਬਿਕ ਤੇ ਉਹਦੀ ਰਾਸਤਬਾਜ਼ੀ ਕਾਇਮ ਰਹੇਗੀ। ਬਸ ਖੁਦਾ ਪਾਕ ਨੇ ਜਾਨਵਰਾਂ ਦੀ ਕੁਰਬਾਨੀ ਕਾਇਮ ਕਰ ਦਿੱਤੀ ਤਾਂ ਕਿ ਉਹ ਗੁਨਾਹਗਾਰਾਂ ਨੂੰ ਯਾਦ ਦਿਲਾਉਂਦਾ ਰਹੇ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਜਾਨਵਰਾਂ ਦੀਆਂ ਕੁਰਬਾਨੀਆਂ ਖੁਦਾ ਦੇ ਉਸ ਪਾਕ ਤੇ ਬੇਐਬ ਬੇਟੇ ਦੀ ਕੁਰਬਾਨੀ ਦਾ ਪੇਸ਼ਖੈਮਾ ਸਨ ਜਿਨ੍ਹੇ ਇਸ ਦੁਨੀਆਂ ਵਿੱਚ ਆਉਣਾ ਸੀ ਤਾਂ ਕਿ ਉਹ ਸਾਡੇ ਗੁਨਾਹਗਾਰਾਂ ਵਾਸਤੇ ਕੁਫਾਰਾ ਬਣੇ। ਬਾਅਦ ਵਿੱਚ ਅਸੀਂ ਇਸ ਗੱਲ 'ਤੇ ਮਜ਼ੀਦ ਗੁਫ਼ਤਗੂ ਕਰਾਂਗੇ। ਅੱਜ ਸਾਡੇ ਲਈ ਇੰਨਾ ਹੀ ਯਾਦ ਰੱਖਣਾ ਜ਼ਰੂਰੀ ਏ ਕਿ ਖੁਦਾ ਤਾਲਾ ਨੇ ਆਦਮ ਤੇ ਹਵਾ ਦੀ ਸ਼ਰਮ ਟਾਂਪਣ ਵਾਸਤੇ ਜਾਨਵਰਾਂ ਨੂੰ ਕੁਰਬਾਨ ਕੀਤਾ। ਇਸ ਤੋਂ ਬਾਅਦ ਖੁਦਾ ਪਾਕ ਨੇ ਆਦਮ ਤੇ ਹਵਾ ਨੂੰ ਬਾਗ਼ੇ ਅਦਨ 'ਚੋਂ ਬਾਹਰ ਕੱਢ ਦਿੱਤਾ ਤੇ ਇੱਕ ਫਰਿਸ਼ਤੇ ਨੂੰ ਮੁਕਰਰ ਕੀਤਾ ਜਿਹਦੇ ਹੱਥ ਵਿੱਚ ਤੇਜ਼ ਚਮਕਦੀ ਹੋਈ ਸ਼ੋਲਾ ਜ਼ਨ ਤਲਵਾਰ ਸੀ ਤਾਂ ਕਿ ਉਹ ਜ਼ਿੰਦਗੀ ਦੇ ਦਰਖ਼ਤ ਦੀ ਰਾਹ ਦੀ ਹਿਫਾਜ਼ਤ ਕਰੇ। ਚੂੰਕਿ ਖੁਦਾ ਪਾਕ ਨੇ ਆਦਮ ਤੇ ਹਵਾ ਨੂੰ ਫਲ ਖਾਣ ਤੋਂ ਮਨ੍ਹਾ ਕਰ ਰੱਖਿਆ ਸੀ, ਇਸ ਲਈ ਉਹਨਾਂ ਨੇ ਇਹ ਮਨ੍ਹਾ ਕੀਤਾ ਹੋਇਆ ਫਲ ਖਾ ਕੇ ਮੌਤ ਦੀ ਰਾਹ ਚੁਣ ਲਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਆਇੰਦਾ ਵਾਸਤੇ ਜੰਨਤੁਲ ਫਿਰਦੋਸ ਦੀ ਖੂਬਸੂਰਤ ਬਹਾਰਾਂ ਦੇ ਲੁਤਫ ਤੋਂ ਮਹਿਰੂਮ ਹੋ ਗਏ। ਅਸੀਂ ਪਹਿਲੇ ਸਿੱਖ ਚੁੱਕੇ ਹਾਂ ਕਿ ਖੁਦਾ ਨੇ ਲੂਸੀਫਰ ਨੂੰ, ਜਿਹੜਾ ਸ਼ੈਤਾਨ ਨੇ ਗੁਨਾਹ ਦੀ ਵਜ੍ਹਾ ਤੋਂ ਆਪਣੀ ਹਜ਼ੂਰੀ ਵਿੱਚੋਂ ਕੱਢ ਦਿੱਤਾ ਸੀ। ਹੁਣ ਅਸੀਂ ਵੇਖਾਂਗੇ ਕਿ ਗੁਨਾਹੀ ਦੇ ਬਾਇਸ ਆਦਮ ਤੇ ਹਵਾ ਨੂੰ ਵੀ ਬਾਹਰ ਕੱਢ ਦਿੱਤਾ ਗਿਆ। ਖੁਦਾ ਪਾਕ ਜ਼ਾਤ ਏ ਤੇ ਉਹ ਉਹਨਾਂ ਸਾਰਿਆਂ ਨੂੰ ਸਜ਼ਾ ਦੇਵੇਗਾ ਜਿਹੜੇ ਨਾਪਾਕ ਤੇ ਗੁਨਾਹਗਾਰ ਨੇ। ਤੇ ਮੇਰੇ ਅਜ਼ੀਜ਼ ਸਾਥੀਓ, ਅਸੀਂ ਦੋ ਗੱਲਾਂ ਯਾਦ ਰੱਖਾਂਗੇ। ਪਹਿਲੀ, ਖੁਦਾ ਰਾਸਤਬਾਜ਼ ਏ, ਉਹ ਗੁਨਾਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਸੇ ਵਜ੍ਹਾ ਤੋਂ ਉਹਨੇ ਆਦਮ ਤੇ ਹਵਾ ਨੂੰ ਸਜ਼ਾ ਦਿੱਤੀ ਤੇ ਬਾਗ ਵਿੱਚੋਂ ਕੱਢ ਦਿੱਤਾ। ਦੂਜੀ, ਖੁਦਾ ਬੜਾ ਰਹੀਮ ਏ। ਹਾਲਾਂਕਿ ਆਦਮ ਤੇ ਹਵਾ ਖੁਦਾ ਤਾਲਾ ਦੀ ਰਹਿਮਤ ਦੇ ਹੱਕਦਾਰ ਨਾ ਸਨ ਬਲਕਿ ਸਜ਼ਾ ਦੇ ਲਾਇਕ ਸਨ, ਤੇ ਫਿਰ ਵੀ ਖੁਦਾ ਨਹੀਂ ਚਾਹੁੰਦਾ ਸੀ ਕਿ ਉਹਦੇ ਲੋਕ ਹਲਾਕ ਹੋਵਣ। ਇਸੇ ਵਜ੍ਹਾ ਤੋਂ ਉਹਨੇ ਨਜਾਤ ਦਹਿੰਦੇ ਦਾ ਵਾਅਦਾ ਕੀਤਾ ਸੀ ਜਿਹੜਾ ਉਸ ਦੇ ਲੋਕਾਂ ਨੂੰ ਸ਼ੈਤਾਨ ਦੀ ਤਾਰੀਕ ਬਾਦਸ਼ਾਹੀ ਚੋਂ ਕੱਢ ਕੇ ਖੁਦਾ ਦੇ ਨੂਰ ਤੇ ਜਲਾਲੀ ਬਾਦਸ਼ਾਹੀ ਵਿੱਚ ਦਾਖਿਲ ਕਰ ਸਕਦਾ ਸੀ। ਫਰੇਬ ਨਾ ਖਾ ਜਾਣਾ, ਖੁਦਾ ਦੀ ਰਹਿਮਤ ਉਸ ਦੀ ਰਾਸਤਬਾਜ਼ੀ ਨੂੰ ਹਰਗਿਜ਼ ਬਦਲ ਨਹੀਂ ਸਕਦੀ। ਖੁਦਾ ਦੀ ਇਹ ਦੋਨੋਂ ਸਿਫਾਤ ਇਕੱਠੀਆਂ ਕੰਮ ਕਰਦੀਆਂ ਨੇ, ਦੋਨਾਂ ਵਿੱਚ ਇਮਤਿਆਜ਼ ਨਹੀਂ ਪਾਇਆ ਜਾਂਦਾ। ਅਗਲੇ ਸਬਾਕ ਵਿੱਚ ਅਸੀਂ ਮਜ਼ੀਦ ਅੱਛੀ ਤਰ੍ਹਾਂ ਵੇਖਾਂਗੇ ਕਿ ਖੁਦਾ अपनी रास्तबाजी नूं कायम रखदे होया गुनाहगारां ते अपना रहम ते तरस किस तरह विखांदा है। अजी सामीन, तुसां सच्चाई दी राह दे नां तों इह प्रोग्राम वेख्या ते सुनिया है। असी तुहाडे नाल खुदा पाक दे इस खूबसूरत वादे दे मुतालिक गुफ्तगू करन दे सां जिहड़ा उस वेले कीता गया जदों आदम ते हवा खुदा दे हुक्म नूं तोड़ के गुमराही ते मौत दी राह ते टुर पे सन। असी उम्मीद करने आ कि तुसी इन्हां प्रोग्रामां नूं उस वक्त तक बाकायदगी दे नाल सुनदे रहोगे जदों तक कि तुसी खुदा दे वादे नूं चंगी तरह समझ ना पाओ जिहड़ा उहने साढ़े सारिया गुनाहगारां दी निजात वास्ते आने वाले निजात दहिंदा दी बाबत कीता सी। तुहाड़ा शुक्रिया, तुसां बड़े गौर दे नाल प्रोग्राम सुनिया। हुण असी तुहानूं अगले प्रोग्राम विच शिरकत दी दावत दिंदे आं ताकि तुसी आदम ते हवा दे पहले दो बेटे काहिन ते हाबल दे बारे जरूरी सियाको सबाक सीख सको। तुसां ने बड़े गौर दे नाल खुदा दे कलाम नूं सुनिया ते खुदा दी बड़ी बरकत तुहाडे उत्ते नाजल हुंदी है। हुण मौजूदा पैगाम सुनो, लेकिन जिथे गुनाह ज्यादा हुंदा है उत्थे फजल उस तों वी नहायत ज्यादा हुंदा है। रोमियो बाब 5 आयत नंबर 20। सज्जनों ते मित्रों, हुण नोट फरमा लो खतो किताबत वास्ते साडे पता जात। जे तुसी सानू खत लिखना चाहुंदे हो ते खत लिखण वास्ते साडा पता है पीओ बॉक्स नंबर 311 लाहौर पाकिस्तान, यानी पीओ बॉक्स नंबर 311 लाहौर पाकिस्तान। इस तो अलावा जे तुसी सानू फोन करना चाहुंदे हो ते फोन करन वास्ते साडा मोबाइल नंबर है 0341 3043 110, यानी 0341 3043 110। इस तो अलावा साडा ईमेल आईडी है listen.live77@gmail.com, यानी listen.live77@gmail.com। ते हुन अपने मेज़बान फरान पट्टी नूं इजाजत दवो। खुदा हाफिज़।